ਇੱਕ ਚਿੱਤ ਹੈ ਲਿਵਲਾਵੈ ਕਾਮ ਕ੍ਰੋਧ ਵਸ ਕਰੈ ਪਵਣ ਉਡੰਤ ਨ ਧਾਵੈ ਨਿਰੰਕਾਰ ਕੇ ਬਸੇ ਦੇਸ ਹੁਕਮ ਬੁਝ ਵਿਚਾਰ ਪਾਵੈ ਕਲਮ ਹੈ ਰੂਪ ਕਰਤਾ ਪੁਰਖ ਸੋ ਜਾਣੇ ਜਿਨ ਕਿਛ ਕੀਓ ਗੁਰ ਮਿਲਿਓ ਸੋਈ ਭਿਖਾ ਕਹੈ ਸਹਿਜ ਰੰਗ ਦਰਸ਼ਨ ਦਿਓ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੇ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਹਾਂਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਕਾਰਨ ਵਪਰਾ ਕਿਆ ਕਰੈ ਜੋ ਰਾਮ ਨਾ ਕਰੈ ਸਹਾਏ ਜਿਹ ਜਿਹ ਡਾਲੀ ਪਗ ਧਰੋ ਸੋਈ ਮੁਰਮੁਰ ਜਾਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਲੜੀਵਾਰ ਕਥਾ ਦੇ ਮੁਤਾਬਕ ਇਹ ਬਾਬਾ ਕਬੀਰ ਦੇ ਪਾਵਨ ਸ਼ਲੋਕਾਂ ਵਿੱਚੋਂ 97ਵਾਂ ਸ਼ਲੋਕ ਹੈ ਔਰ ਇਸ ਸ਼ਲੋਕ ਦਾ ਤਾਤਪਰਜ ਇਹ ਹੈ ਕਿ ਜਿੰਨਾ ਚਿਰ ਪਰਮਾਤਮਾ ਮਦਦ ਨਾ ਕਰੇ ਉਹਦੀ ਰਹਿਮਤ ਨਾ ਹੋਵੇ ਇਕੱਲੇ ਮਨੁੱਖ ਦੀ ਹਿੰਮਤ ਵੀ ਕੁਝ ਕੰਮ ਨਹੀਂ ਕਰਦੀ। ਜਿਹਨੂੰ ਆਪਾਂ ਇਉਂ ਕਹਿ ਸਕਦੇ ਹਾਂ ਮਿਹਨਤ ਹੈ ਤਾਂ ਜ਼ਰੂਰੀ ਪਰ ਜਿੰਨਾ ਚਿਰ ਰਹਿਮਤ ਨਾ ਹੋਵੇ ਉਹਨਾਂ ਚਿਰ ਮਿਹਨਤ ਨੂੰ ਫਲ ਨਹੀਂ ਲੱਗਦਾ। ਸੋ ਉਹ ਸਿਧਾਂਤ ਇਸ ਪਾਵਨ ਪਵਿੱਤਰ ਸ਼ਲੋਕ ਵਿੱਚ ਬਾਬਾ ਕਬੀਰ ਜੀ ਦੇ ਰਹੇ ਨੇ, ਸਰਵਣ ਕਰੋ ਜੀ।
ਕਬੀਰ ਕਾਰਨ ਵਪਰਾ ਕਿਆ ਕਰੈ।
ਬਾਬਾ ਕਬੀਰ ਜੀ ਕਹਿੰਦੇ ਭਾਈ ਕਰਮਾਂ ਦੇ ਕਾਰਨ ਕਰਨੇ ਵਾਲਾ ਵਪਰਾ ਵਿਚਾਰਾ ਤੁਸ਼ ਜੀਵ ਇਹ ਕੀ ਕਰ ਸਕਦਾ ਹੈ।
ਜੋ ਰਾਮ ਨਾ ਕਰੈ ਸਹਾਏ
ਜਿੰਨਾ ਚਿਰ ਉਹ ਪਰਿਪੂਰਨ ਪਰਮਾਤਮਾ ਸਹਾਇਤਾ ਨਾ ਕਰੇ। ਸੋ ਸੰਤ ਗਿਆਨੀ ਗੁਰਭਜਨ ਸਿੰਘ ਜੀ ਖਾਲਸਾ ਮਹਾਂਪੁਰਸ਼ਾਂ ਨੇ ਕੁਰਬਾਣੀ ਦੀ ਕਥਾ ਕਰਦਿਆਂ ਕਰਦਿਆਂ ਇੱਕ ਦ੍ਰਿਸ਼ਟਾਂਤ ਦਿੱਤਾ ਕਿ ਪਾਰਵਤੀ ਤੇ ਸ਼ਿਵਜੀ ਆਪਸ ਵਿੱਚ ਵਿਚਾਰਾਂ ਕਰਦੇ ਨੇ। ਸ਼ਿਵਜੀ ਮਹਾਰਾਜ ਕਹਿੰਦੇ ਨੇ ਪਾਰਵਤੀ ਇਸ ਮਨੁੱਖ ਦੇ ਕਰਮ ਸਾਥ ਨਹੀਂ ਦਿੰਦੇ। ਪਾਰਵਤੀ ਕਹਿਣ ਲੱਗੀ ਵੀ ਮਹਾਰਾਜ ਇੰਨੇ ਮਹਾਨ ਪੁਰਸ਼ ਹੋ ਆਪ ਅਗਰ ਤੁਸੀਂ ਮਦਦ ਕਰੋ ਤੇ ਮੇਰਾ ਖਿਆਲ ਹੈ ਵੀ ਇਹਦੇ ਦਿਨ ਫਿਰ ਸਕਦੇ ਨੇ। ਸ਼ਿਵਜੀ ਮਹਾਰਾਜ ਕਹਿਣ ਲੱਗੇ ਮੈਂ ਭਾਵੇਂ ਕਿੰਨੀ ਵੀ ਮਦਦ ਕਰਾਂ ਪਰ ਮੇਰੇ ਮਦਦ ਕੀਤਿਆਂ ਗੱਲ ਬਣਨੀ ਨਹੀਂ। ਜਿੰਨਾ ਚਿਰ ਇਹਦੇ ਕਰਮਾਂ ਨੇ ਸਾਥ ਨਾ ਦਿੱਤਾ ਪਰਮੇਸ਼ਰ ਨੇ ਰਹਿਮਤ ਨਾ ਕੀਤੀ। ਉਹਨਾਂ ਮਹਾਂਪੁਰਸ਼ਾਂ ਨੇ ਦ੍ਰਿਸ਼ਟਾਂਤ ਦਿੱਤਾ ਹੈ ਕਿ ਉਸ ਮਨੁੱਖ ਨੂੰ ਸ਼ਿਵਜੀ ਮਹਾਰਾਜ ਨੇ ਇੱਕ ਮੋਤੀਆਂ ਦਾ ਹਾਰ ਦਿੱਤਾ ਤੇ ਉਸ ਹਾਰ ਨੂੰ ਉਹਨੇ ਆਪਣੇ ਸਿਰ ਤੇ ਟੰਗਿਆ ਹੋਇਆ ਹੈ। ਉਹ ਮਨੁੱਖ ਆਪਣੇ ਉਹ ਸਿਰ ਦਾ ਪਰਨਾ ਖੋਲ ਕੇ ਤੇ ਜਦੋਂ ਪਾਸੇ ਰੱਖ ਕੇ ਰੱਖ ਤੇ ਚੜਿਆ ਤਾਂ ਇਲ ਨੇ ਚਵਟ ਮਾਰੀ ਤੇ ਉਹਦਾ ਹਾਰ ਚੁੱਕ ਕੇ ਲੈ ਗਈ। ਦ੍ਰਿਸ਼ਟਾਂਤ ਹੈ ਕੇਵਲ। ਬੜਾ ਪਛਤਾਇਆ। ਇਸੇ ਤਰ੍ਹਾਂ ਪਾਰਵਤੀ ਦੇ ਦੁਬਾਰਾ ਕਹਿਣ ਤੇ ਇੱਕ ਲਾਲ ਹੋਰ ਦਿੱਤਾ। ਬੜਾ ਸਾਂਭ ਕੇ ਰੱਖਿਆ ਉਹਨੇ ਆਪਣੀ ਜੇਬ ਵਿੱਚ, ਉਹਨੂੰ ਅਜੇ ਸੋਝੀ ਨਹੀਂ। ਪਾਰਵਤੀ ਬੜੀ ਕਾਹਲੀ ਪਈ ਪਈ, ਇਹਦੇ ਦਿਨ ਜਲਦੀ ਜਲਦੀ ਬਦਲ। ਔਰ ਇੱਕ ਔਰਤ ਦਾ ਰੂਪ ਧਾਰ ਕਰਕੇ ਉਹਨੂੰ ਮਾਇਆ ਦੀ ਥੈਲੀ ਦਿੱਤੀ ਗਈ। ਉਹ ਗਰੀਬ ਹੈ, ਘਰ ਦੀ ਮਜ਼ਦੂਰੀ ਕਰਨ ਗਈ ਹੈ, ਅਤੇ ਉਹ ਆਪਣੇ ਵਿਹੜੇ ਦੇ ਵਿੱਚ ਉਹ ਥੈਲੀ ਰੱਖ ਕੇ ਬਾਜ਼ਾਰ ਚੋਂ ਆਟਾ ਲੈਣ ਗਿਆ ਅਤੇ ਗੁਆਂਢੀਆਂ ਦੀ ਨਿਗਾਹ ਪਈ, ਉਹ ਥੈਲੀ ਚੁੱਕ ਕੇ ਲੈ ਗਏ। ਗਰੀਬ ਬੰਦਾ ਰੌਲਾ ਵੀ ਨਹੀਂ ਪਾਉਂਦਾ। ਅਤੇ ਜਦੋਂ ਉਹ ਮਨੁੱਖ ਅਗਲੇ ਦਿਹਾੜੇ ਲੱਕੜਾਂ ਲੈਣ ਲਈ ਜੰਗਲ ਵਿੱਚ ਗਿਆ, ਉਹਨੇ ਪਾਣੀ ਨਿਉਂ ਕੇ ਪੀਤਾ ਨਦੀ ਦੇ ਵਿੱਚ, ਅਤੇ ਉਹਦੀ ਜੇਬ 'ਚੋਂ ਉਹ ਲਾਲ ਡਿੱਗ ਪਿਆ। ਉਹਨੂੰ ਵੈਸੇ ਪਤਾ ਨਹੀਂ ਵੀ ਚੀਜ਼ ਕੀ ਹੈ, ਚਮਕਦਾ ਕਰਕੇ ਸਾਂਭਿਆ। ਉਹਨੇ ਕਿਸੇ ਬੰਦੇ ਨਾਲ ਗੱਲ ਕੀਤੀ ਵੀ ਗੁਰਮੁਖਾ ਮੈਨੂੰ ਇਹੋ ਜਿਹੀ ਚੀਜ਼ ਮਿਲੀ ਸੀ ਅਤੇ ਚਮਕਦਾ ਸੀ ਉਹ ਪੱਥਰ। ਉਹ ਬੰਦਾ ਕਹਿਣ ਲੱਗਾ ਭਾਈ ਉਹ ਤਾਂ ਲਾਲ ਸੀ, ਹੋਰ ਪਛਤਾਇਆ ਉਹ। ਸ਼ਿਵਜੀ ਮਹਾਰਾਜ ਕਹਿਣ ਲੱਗੇ ਵੇਖ ਲਾ ਪਾਰਵਤੀ ਇਹਦੀ ਕਿੰਨੀ ਮਦਦ ਕੀਤੀ ਹੈ, ਪਰ ਇਹਦੇ ਦਿਨ ਬਦਲੇ ਨੇ। ਹੁਣ ਵੇਖੀ ਵੀ ਇਹਦੇ ਕਰਮ ਸਾਥ ਦਿੰਦੇ ਤੇ ਇਹਦੇ ਭੁੱਜੇ ਦਾਣੇ ਉੱਗਦੇ ਕਿਵੇਂ ਨੇ। ਪਾਰਵਤੀ ਕਹਿਣ ਲੱਗੀ ਠੀਕ ਹੈ। ਕਿਸੇ ਮਨੁੱਖ ਨੇ ਉਹਨੂੰ ਤਰਸ ਖਾ ਕੇ ਦੋ ਪੈਸੇ ਦਿੱਤੇ, ਬਾਜ਼ਾਰ ਵਿੱਚ ਗਿਆ ਅਤੇ ਜਦੋਂ ਉਹਨੇ ਉਹਨਾਂ ਦੋ ਪੈਸਿਆਂ ਦੇ ਵਿੱਚੋਂ ਇੱਕ ਪੈਸੇ ਦੀ ਮੱਛੀ ਲਈ, ਉਹਨੂੰ ਆਣ ਕੇ ਉਹਨੇ ਚੀਰਿਆ ਅਤੇ ਆਪਣੀ ਘਰਵਾਲੀ ਨੂੰ ਕਹਿਣ ਲੱਗਾ ਭਾਗਾਂ ਵਾਲੀਏ ਲੱਭ ਪਿਆ ਹੈ। ਉੱਚੀ ਉੱਚੀ ਚਾਹ ਚੜ ਗਿਆ ਉਹਨੂੰ। ਜਿਹੜੇ ਗੁਆਂਢੀ ਸਨ ਉਹਨਾਂ ਪ੍ਰਤੀਤ ਕੀਤਾ ਵੀ ਸ਼ਾਇਦ ਸਾਡੀ ਗੱਲ ਦਾ ਪਤਾ ਚੱਲਿਆ। ਉਹਨਾਂ ਪੋਲੀ ਦੀ ਖੁੱਲੀ ਵਿੱਚੋਂ ਥੈਲੀ ਸੁੱਟ ਦਿੱਤੀ। ਦੋ ਚੀਜ਼ਾਂ ਆ ਗਈਆਂ। ਜਦੋਂ ਉਹ ਆਪਣੇ ਧੰਦੇ ਦੇ ਮੁਤਾਬਕ ਟਾਹਲੀ ਦੇ ਦਰਖਤ ਤੇ ਚੜ੍ਹਿਆ ਤੇ ਟਾਹਲੀ ਖੜ ਸੁੱਕ ਸੀ, ਉੱਤੇ ਇਲ ਦਾ ਆਲਣਾ ਤੇ ਚਾਤੀ ਮਾਰੀ ਤੇ ਉਹ ਜਿਹੜੀ ਹੀਰਿਆਂ ਦੀ ਮਾਲਾ ਸੀ ਉਹਨੂੰ ਲੱਭ ਪਈ। ਕਹਿਣ ਤੋਂ ਭਾਵ ਕਿ ਜਿੰਨਾ ਚਿਰ ਬੰਦੇ ਦੇ ਕਰਮ ਸਾਥ ਨਾ ਦੇਣ, ਉਹਨਾਂ ਚਿਰ ਜਿੰਨਾ ਕੋ ਮਰਜ਼ੀ ਮਿਹਨਤ ਕਰੇ ਗੱਲ ਬਣਦੀ ਨਹੀਂ। ਗੁਰੂ ਕਾ ਪ੍ਰਮਾਣ ਹੈ, ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਉਹ ਇਹ ਸਿਧਾਂਤ ਪੰਕਤੀ ਦੇ ਵਿੱਚ ਬਾਬਾ ਜੀ ਕਹਿੰਦੇ ਨੇ ਭਾਈ ਜਿਹੜਾ ਜੀਵ ਹੈ ਇਹ ਕੀ ਕਰ ਸਕਦਾ ਹੈ ਜਿੰਨਾ ਚਿਰ ਵਾਹਿਗੁਰੂ ਮਦ ਨਾ ਕਰੇ।
ਜਿਹ ਜਿਹ ਡਾਲੀ ਪੱਗ ਧਰੋ,
ਇਹ ਜੀਵ ਜਿਹੜੀ ਜਿਹੜੀ ਵਿਆਹ ਰੂਪੀ ਡਾਲੀ ਤੇ ਪੈਰ ਧਰਦਾ ਪਾਪ। ਕਈ ਬੰਦੇ ਵੇਖੀਦੇ ਨੇ ਉਹ ਜ਼ਿੰਦਗੀ ਚ ਕਈ ਕੰਮ ਬਦਲ ਬਦਲ ਕੇ ਕਰਦੇ ਵੀ ਸ਼ਾਇਦ ਮੈਂ ਇਹਦੇ ਵਿੱਚ ਕਾਮਯਾਬ ਹੋ ਜਾ, ਇਹਦੇ ਵਿੱਚ ਕਾਮਯਾਬ ਹੋਵਾਂ, ਪਰ ਉਹਨਾਂ ਦਾ ਕੋਈ ਵੀ ਕੰਮ ਨੇਪਰੇ ਨਹੀਂ ਚੜਦਾ ਜਿੰਨਾ ਚਿਰ ਕਿਸਮਤ ਸਾਥ ਨਾ ਦੇਵੇ। ਕਹਿੰਦੇ ਇਸ ਪ੍ਰਕਾਰ ਜਿਵੇਂ ਵਿਹਾਰ ਰੂਪੀ ਡਾਲੀ ਤੇ ਪੈਰ ਧਰਦਾ ਹੈ
ਸੋਈ ਮੁੜ ਮੁੜ ਜਾਏ,
ਪਰ ਪਰਮਾਤਮਾ ਦੀ ਸਹਾਇਤਾ ਤੋਂ ਬਿਨਾਂ ਉਹ ਡਾਲੀ ਮੁੜ ਮੁੜ ਜਾਂਦੀ, ਭਾਵ ਜਿਸ ਕੰਮ ਨੂੰ ਉਰੰਭਦਾ ਹੈ ਉਹ ਘਾਟੇ ਵਿੱਚ ਜਾਂਦਾ ਹੈ। ਜਿਸ ਤਰ੍ਹਾਂ ਗੁਰੂ ਪਾਤਸ਼ਾਹ ਦੇ ਬੋਲ ਨੇ, ਜੇ ਸੋਨੇ ਨੂੰ ਉਹ ਹੱਥ ਪਾਵੇ ਤਾਂ ਖਿਉ ਸੇਤੀ ਰਲ ਗਿਆ। ਹਾਂਜੀ,
ਕਬੀਰ ਅਵਰ ਹੈ ਕੋ ਉਪਦੇਸ਼ ਤੇ।
ਇਹ ਗੁਰਮੁਖ ਪਿਆਰੇ ਉਹਨਾਂ ਬੰਦਿਆਂ ਦੀ ਗੱਲ ਹੈ ਜਿਹੜੇ ਲੋਕਾਂ ਨੂੰ ਨਸੀਹਤ ਕਰਦੇ ਨੇ ਪਰ ਆਪ ਉਹਦੇ ਤੇ ਚੱਲਦੇ ਨਹੀਂ। ਔਰ ਜ਼ਿਆਦਾਤਰ ਇਹ ਗੁਰਮੁਖ ਧਾਰਮਿਕ ਬੰਦਿਆਂ ਦੀ ਪੁਜੀਸ਼ਨ ਹੈ। ਜ਼ਿਆਦਾਤਰ ਆਪਾਂ ਕੁਝ ਪਰਸੈਂਟ ਕਹਿ ਸਕਦੇ ਹਾਂ ਜਿਹੜੇ ਧਾਰਮਿਕ ਬੰਦੇ ਕਹਿਣੀ ਤੇ ਕਥਨੀ ਦੇ ਇੱਕ ਨੇ, ਔਰ ਮੈਂ ਕਹਿਣ ਤੋਂ ਬਿਲਕੁਲ ਗੁਰੇਜ਼ ਨਹੀਂ ਕਰਦਾ। ਸਾਡਾ ਧਾਰਮਿਕ ਪਦਵੀ ਹੋਣ ਕਰਕੇ ਸਾਨੂੰ ਲੋਕ ਆਮ ਕਹਿੰਦੇ ਵੀ ਗਿਆਨੀ ਜੀ ਧਰਮ ਦਾ ਕੀ ਬਣੇਗਾ, ਬੜੀ ਬੁਰੀ ਹਾਲਤ ਹੈ।
ਤੇ ਮੈਂ ਨਚਾਕ ਹੋ ਕੇ ਇੱਕੋ ਗੱਲ ਕਰਦਾ ਹੁੰਦਾ ਵੀ ਤੁਸੀਂ ਅਰਦਾਸ ਕਰੋ ਅਸੀਂ ਜਿਹੜੇ ਧਾਰਮਿਕ ਆਗੂ ਅਸੀਂ ਪੂਰੇ ਧਾਰਮਿਕ ਬਣ ਜਾਈਏ, ਤੁਹਾਡਾ ਬੇੜਾ ਗਰਕ ਕਰਨ ਦੇ ਜ਼ਿੰਮੇਵਾਰ ਅਸੀਂ ਹਾਂ। ਮੈਂ ਮਿਸਾਲ ਦਿਆਂ, ਤੁਹਾਡੇ ਕੋਲ ਮੈਂ ਪ੍ਰਦੇਸ਼ ਵਿੱਚ ਕਥਾ ਕਰਨ ਲਈ ਆਇਆ, ਗੁਰੂ ਰਾਮਦਾਸ ਦਾ ਪਾਵਨ ਵੱਡਾ ਸਥਾਨ, ਸਭ ਤੋਂ ਵੱਡਾ ਸਾਡਾ ਅੰਮ੍ਰਿਤਸਰ ਸਥਾਨ ਹੈ, ਅਤੇ ਗੁਰਮੁਖੋ ਜੇ ਮੈਂ ਕੋਈ ਓਹਲੇ ਛੱਪੇ ਕੋਈ ਕਰਮ ਕਰਾਂ, ਫਾਰ ਇਗਜ਼ਾਮਪਲ ਮੈਂ ਸ਼ਰਾਬ ਪੀਂਦਾ ਹਾਂ ਅਤੇ ਸਟੇਜ 'ਤੇ ਆ ਕੇ ਆਖਾਂ ਸ਼ਰਾਬ ਨਾ ਪੀਓ, ਅਤੇ ਗੁਰਮੁਖੋ ਮੇਰਾ ਤੁਹਾਡੇ 'ਤੇ ਕੀ ਅਸਰ ਪਏਗਾ? ਜਿਹੜੇ ਬੰਦੇ ਨੇ ਪਿਆਈ ਉਹ ਨਾ ਕਹੇਗਾ ਵੀ ਤੂੰ ਪੀਤੀ ਹੈ। ਬੇੜਾ ਗਰਕ ਹੋਇਆ ਜਿਨ੍ਹਾਂ ਲੋਕਾਂ ਨੇ ਧਰਮ ਨੂੰ ਕੇਵਲ ਧੰਦਾ ਬਣਾ ਲਿਆ, ਔਰ ਤੁਸੀਂ ਕਿਤੇ ਵੇਖਣਾ ਰੌਲਾ ਰੌਣ ਲਈ ਤਿੰਨ ਤਿੰਨ ਰੌਲਾ ਇਕੱਠੀਆਂ ਲਾਉਣੀਆਂ ਨੇ, ਤੇ ਜੇ ਪੁੱਛੋ ਨਿਤਨੇਮ ਤੇ ਨਿਤਨੇਮ ਮੇਰੀ ਸਾਡੀ ਸਾਨੂੰ ਜਾੜੀ ਜਾਨ ਨਿਕਲ ਜਾਂਦੀ ਹੈ। ਗੁਰਮੁਖੋ ਗੁਰੂ ਦਾ ਹੁਕਮ ਹੈ ਕਿ ਗੁਰੂ ਕੇ ਸਿੱਖਾ ਬਾਣੀ ਦਾ ਨਿਤਨੇਮ ਕਰ, ਮਰਯਾਦਾ ਚ ਰਹਿ। ਗੁਰਦੇਵ ਨੇ ਵੋਟਾਂ ਨਹੀਂ ਬਣਾਈਆਂ, ਉਹ ਕਹਿੰਦੇ ਰਹਿਤ ਪਿਆਰੇ ਮੁਝਕੋ ਸਿੱਖ ਪਿਆਰਾ ਨਾਹੇ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚਿਹਰਾ। ਜਿਹੜਾ ਮਰਯਾਦਾ ਵਿੱਚ ਪ੍ਰਪਾਕ ਉਹ ਮੇਰੇ ਸਤਿਕਾਰਯੋਗ ਹੈ, ਅਤੇ ਜੇ ਮਰਯਾਦਾ ਵਿੱਚ ਪ੍ਰਚੱਕ ਨਹੀਂ ਪ੍ਰਪਾਕ ਨਹੀਂ ਤਾਂ ਮੇਰਾ ਉਹਦੇ ਨਾਲ ਕੋਈ ਸੰਬੰਧ ਨਹੀਂ। ਇਹ ਉਹਨਾਂ ਲੋਕਾਂ ਦੀ ਗੱਲ ਬਾਬਾ ਕਬੀਰ ਜੀ ਕਰਦੇ ਨੇ ਜਿਹੜੇ ਕੂ ਕੂ ਕੇ ਲੋਕਾਂ ਨੂੰ ਆਵਾਜ਼ਾਂ ਦਿੰਦੇ ਨੇ, ਭਾਈ ਆਹ ਕੰਮ ਕਰੋ, ਆਹ ਕੰਮ ਕਰੋ, ਆਹ ਕੰਮ ਕਰੋ। ਦਸਮ ਪਾਤਸ਼ਾਹ ਮਹਾਰਾਜ ਦੇ ਇਤਿਹਾਸਿਕ ਸਾਖੀ ਆਉਂਦੀ ਹੈ, ਉਹ ਸਾਖੀ ਦਾ ਸਿਰਲੇਖ ਹੈ ਵੀ ਕਈ ਇਹਨਾਂ ਦੇ ਘਰ ਹੈ, ਸੌ ਸਾਖੀ ਵਿੱਚ ਹੈ। ਉਹ ਗੱਲ ਇਉਂ ਬਣੀ ਵੀ ਗੁਰਮੁਖੋ ਕੋ ਪਿੰਡ ਦਾ ਚੌਧਰੀ ਸੀ ਅਤੇ ਉਹਦੀ ਕਈ ਚੁੱਕੀ ਗਈ। ਹੁਣ ਤਗੜੇ ਬੰਦੇ ਦੀ ਚੋਰੀ ਹੋ ਜਾਏ ਤੇ ਬੜੀ ਉਹਦੀ ਰਿਜ਼ਲਟ ਹੁੰਦੀ ਹੈ ਵੀ ਮੈਂ ਪਿੰਡ ਦਾ ਚੌਧਰੀ, ਜੇ ਮੇਰੀ ਚੋਰੀ ਗਈ ਬਾਕੀਆਂ ਦਾ ਕੀ ਹਾਲ ਹੋਵੇਗਾ। ਉਹਨੇ ਚੌਂਕੀਦਾਰ ਨੂੰ ਕਹਿ ਕੇ ਢਨੋਰਾ ਪਟਵਾਇਆ, ਆਖਿਰਕਾਰ ਤਾਕਤ ਸੀ ਉਹਦੇ ਕੋਲ, ਉਹਨੇ ਲੋਕਾਂ ਦੇ ਘਰਾਂ ਦੀ ਤਲਾਸ਼ੀ ਵੀ ਲਈ ਪਰ ਕਈ ਕਿਤੋਂ ਮਿਲੀ ਨਾ। ਆਖਿਰਕਾਰ ਕੋ ਨਗਰ ਦਾ ਬੰਦਾ ਕਹਿਣ ਲੱਗਾ ਵੀ ਚੌਧਰੀ ਸਾਹਿਬ ਤੁਸੀਂ ਸਾਡੀ ਤਾਂ ਤਲਾਸ਼ੀ ਲੈ ਲਈ ਹੈ ਅਤੇ ਜਿਹੜਾ ਲੋਕਾਂ ਨੂੰ ਜਾ ਕਰਕੇ ਸੂਚਿਤ ਕਰਦਾ, ਢੋਲ ਵਜਾਉਂਦਾ, ਜਿਹਨੇ ਢਨੋਰਾ ਪਿਟਿਆ ਇਹਦਾ ਘਰ ਹੀ ਵੇਖੋ। ਅਤੇ ਜਦੋਂ ਉਹਦੇ ਘਰੋਂ ਜਾ ਕੇ ਵੇਖਿਆ ਤਾਂ ਢਨੋਰਾ ਪਿੱਟਣ ਵਾਲੇ ਦੇ ਘਰ ਕਈ ਲੋਕਾਂ ਨੂੰ ਕਹਿੰਦਾ ਵੀ ਕਈ ਭਾਈ ਚੌਧਰੀ ਸਾਹਿਬ ਦੀ ਜਲਦੀ ਜਲਦੀ ਪਹੁੰਚਾਓ। ਇਹ ਬਿਲਕੁਲ ਗੁਰਮੁਖ ਪਿਆਰੋ, ਮੈਨੂੰ ਪਹਿਲਾਂ ਦਾ ਤਾਂ ਪਤਾ ਨਹੀਂ ਪਰ ਅੱਜ ਬਿਲਕੁਲ ਸੇਮ ਪੁਜੀਸ਼ਨ ਹੈ। ਬਿਲਕੁਲ ਦੀਵਾਨਾ ਚੌਣਾ ਤੇ ਕਿਰਪਾਨ ਚਮਕਦੀ ਪਾ ਕੇ ਆਉਣੀ, ਸਟੀਲ ਦਾ ਵਧੀਆ ਗਾਤਰਾ, ਬਾਹਰਲਾ ਫਰੇਮ ਮਿਆਨ, ਤੇ ਆਸਣ ਤੇ ਜਾ ਕੇ ਪੱਗ ਉਹ ਵਗਾ ਕੇ ਮਾਰਨੀ ਵੀ ਜਿਵੇਂ ਸਾਨੂੰ ਗੁਰੂ ਕੀ ਪੱਗ ਦਾ ਭਾਰ ਲੱਗਾ ਹੈ। ਬਹੁਤ ਸਾਰੇ ਮੱਖੀ ਵੇਖੇ ਨੇ ਗੁਰਮੁਖੋ, ਸਾਨੂੰ ਹਦਾਇਤ ਹੈ ਤੇ ਇੱਕ ਇੱਕ ਪੇਜ ਕਰਕੇ ਦਸਤਾਰ ਨੂੰ ਉਤਾਰਨਾ, ਇੱਕ ਇੱਕ ਪੇਜ ਕਰਕੇ। ਜਿਹੜਾ ਆਮ ਫੈਸ਼ਨ ਆ ਨਾ ਵੀ ਪੱਗ ਟੋਪੀ ਤਰ੍ਹਾਂ ਸਿਰ ਤੇ ਰੱਖੀ ਤੇ ਟੋਪੀ ਤਰ੍ਹਾਂ ਲਾਹ ਦਿੱਤੀ, ਇਹ ਗੁਨਾਹ ਹੈ। ਸਿੱਖ ਹੋਏ ਸਿਰ ਟੋਪੀ ਧਰੇ, ਸਾਤ ਜਨਮ ਕੁਸ਼ਤੀ ਹੋਏ ਮਰੇ। ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਦੇ ਬਚਨ ਨੇ, ਕੰਘਾ ਦੋਨੋਂ ਵਕਤ ਕਰੇ, ਪਾਗ ਚੁਣੇ ਕਰ ਬਾਂਧੇ, ਦਾਤਣ ਨੀਂਦ ਕਰੇ ਨਾ ਦੁੱਖ ਪਾਵੇ ਨੰਦ ਲਾਲ ਜੀ। ਤੇ ਮੈਂ ਬਹੁਤੇ ਘਰਾਂ ਚ ਵੇਖਿਆ ਵੀ ਡਰੈਸਿੰਗ ਟੇਬਲ ਤੇ ਪਲਾਸਟਿਕ ਦੀ ਕੰਘੀ ਪਈ ਹੋਵੇਗੀ, ਸਰਦਾਰ ਜੀ ਵੀ ਉਹ ਕੰਘੀ ਵਰਤਣਗੇ, ਸਰਦਾਰਨੀ ਵੀ ਉਹ ਵਰਤੇਗੀ। ਕਾਠ ਦਾ ਕੰਘਾ ਹੈ ਹੀ ਨਹੀਂ, ਲੱਕੜ ਦਾ ਕੰਘਾ ਭਾਵੇਂ ਗੁਰਮੁਖੋ ਸੋਨੇ ਦਾ ਕੰਘਾ ਹੋਵੇ, ਹਾਥੀ ਦੰਦ ਦਾ ਕੰਘਾ ਹੋਵੇ। ਜਦੋਂ ਮੈਂ ਖਾਲਸਾ ਕਾਲਜ ਪੜ੍ਹਦਿਆਂ ਪਰ ਛਕਿਆ ਨਾ ਤੇ ਮੇਰੇ ਕੇਸਾਂ ਵਿੱਚ ਹਾਥੀ ਦੰਦ ਦਾ ਕੰਘਾ ਸੀ, ਤੇ ਉਹ ਪੰਜ ਪਿਆਰੇ ਕਹਿਣ ਲੱਗੇ ਲਾਹ ਦੇ ਤੇ ਮੇਰੇ ਜੀ ਨੂੰ ਕੁਛ ਕੁਛ ਹੋਵੇ ਫਿਰ ਹਾਥੀ ਦੰਦ ਦਾ ਕੰਘਾ ਹੈ। ਮੈਂ ਅਨਦਾੜੀਆ ਸਾਹਿਬ ਮੈਨੂੰ ਕਹਿਣ ਲੱਗੇ ਵੀ ਕਾਕਾ ਲੱਕੜ ਦਾ ਕੰਘਾ ਮਰਯਾਦਾ ਇਹ ਨਹੀਂ ਚੱਲਣਾ, ਇਹ ਹੁਣ ਤੂੰ ਆਪਣੇ ਸਿਰ ਟੰਗਣਾ ਨਹੀਂ। ਗੁਰਮੁਖੋ ਸਾਨੂੰ ਹੁਕਮ ਹੈ ਸਾਬਤ ਸੂਰਤ ਸਿੱਧਾ ਦਾੜਾ, ਕਾਠ ਕਾ ਕੰਘਾ ਕੇਸੀ ਚਾੜਾ, ਤੇਰੀ ਸੂਰਤ ਸਾਬਤ ਹੋਵੇ ਤੇ ਲੱਕੜ ਦਾ ਕੰਘਾ ਤੇਰੇ ਸਿਰ ਵਿੱਚ ਚਾਹੀਦਾ। ਰਹਿਤ ਮਰਿਆਦਾ, ਇਹ ਰਹਿਤ ਮਰਿਆਦਾ ਮੇਰੀ ਨਹੀਂ ਬਣਾਈ, ਸਾਡੇ ਵਡੇਰਿਆਂ ਦੀ ਬਣਾਈ ਤੇ ਗੁਰੂ ਸਾਹਿਬਾਨ ਦੀ ਬਣਾਈ ਹੋਈ ਹੈ। ਸੋ ਇਸ ਪ੍ਰਕਾਰ ਬਾਬਾ ਕਬੀਰ ਜੀ ਕਹਿੰਦੇ ਕਿ ਉਹ ਲੋਕ ਕਬੀਰ ਅਵਰੇ ਕੋ ਉਪਦੇਸ਼ ਤੇ ਜਿਹੜੇ ਹੋਰਨਾਂ ਦੂਜਿਆਂ ਨੂੰ ਉਪਦੇਸ਼ ਦਿੰਦੇ ਹਨ।
ਮੁਖ ਮੈਂ ਪਰ ਹੈ ਰੇਤ,
ਗੁਰਮੁਖ ਪਿਆਰੋ ਇੱਕ ਫਲਗੂ ਨਦੀ ਹੈ, ਉਹਦੀ ਰੇਤ ਬੜੀ ਮੋਟੀ ਮੋਟੀ ਹੈ। ਤੇ ਬਾਬਾ ਕਬੀਰ ਜੀ ਕਹਿੰਦੇ ਵੀ ਉਹੋ ਜੇ ਬੰਦਿਆਂ ਦੇ ਮੂੰਹ ਤਾਂ ਮੈਂ ਇਹ ਕਹਾਂਗਾ ਵੀ ਫਲਗੂ ਨਦੀ ਦੀ ਮੋਟੀ ਰੇਤ ਪਾਉਣੀ ਚਾਹੀਦੀ ਹੈ।
ਰਾਸ ਬਰਾਨੀ ਰਾਖਤੇ,
ਉਹ ਅਵਦੇਸ਼ਕ ਬਰਾਨੀ ਦੂਜਿਆਂ ਦੀ ਸਵਾਸਾਂ ਰੂਪੀ ਪੂੰਜੀ ਰੱਖਦੇ ਹਨ।
ਖਾਇਆ ਘਰ ਕਾ ਖੇਤ,
ਤੇ ਭਾਈ ਵਿਸ਼ਈ ਹੋਣ ਕਰਕੇ ਆਪਣਾ ਘਰ ਦਾ ਸਵਾਸਾਂ ਰੂਪੀ ਖੇਤ ਕਾਮ ਆਦਿਕ ਰੂਪੀ ਬੈਲਾਂ ਨੂੰ ਖਵਾ ਦਿੱਤਾ। ਇੱਕ ਤਾਂ ਗੱਲ ਹੋ ਗਈ ਨਾ ਇਹ, ਤੇ ਦੂਸਰਾ ਇਹ ਹੈ ਵੀ ਜਿਵੇਂ ਅਸੀਂ ਤੁਹਾਡੇ ਕੋਲ ਆਏ ਹਾਂ, ਤੁਹਾਨੂੰ ਅਸੀਂ ਕਹਿੰਦੇ ਵੀ ਗੁਰਮੁਖੋ ਸਾਡੀ ਸੇਵਾ ਕਰੋ, ਕਹਿੰਦੇ ਆ ਨਾ, ਕੁਛ ਸੱਜੇ ਖੱਬੇ ਕਹਿੰਦਾ, ਕੁਛ ਸਿੱਧਾ ਡਾਇਰੈਕਟ ਕਹੀ ਜਾਂਦਾ ਹੈ। ਤੇ ਉਹਨਾਂ ਨੂੰ ਪੁੱਛੋ ਵੀ ਗਿਆਨੀ ਤਾਂ ਸਾਨੂੰ ਤਾਂ ਸੇਵਾ ਲਈ ਕਹਿੰਦੇ, ਕਿ ਤੁਸੀਂ ਵੀ ਕਿਸੇ ਨੂੰ ਦਿੱਤਾ 10 ਰੁਪਈਏ ਤੇ ਸਾਡੀ ਜਵਾਨ ਬੰਦ ਹੋ ਜਾਏਗੀ। ਲੈਣਾ ਜਾਣਦੇ ਦੇਣਾ ਨਹੀਂ। ਤੇ ਗੁਰਮੁਖੋ ਜਿੱਥੇ ਸਿੱਖੀ ਦਾ ਅਸੂਲ ਹੈ ਨਾ, ਭਾਵੇਂ ਕੋਈ ਗਿਆਨੀ ਹੈ, ਭਾਵੇਂ ਕੋਈ ਰਾਗੀ, ਭਾਵੇਂ ਕੋਈ ਸੰਤ ਹੈ, ਭਾਵੇਂ ਕੋਈ ਮੰਤ, ਪਰ ਸਿੱਖ ਪਹਿਲਾਂ ਹੈ। ਤੇ ਜੇ ਤੁਹਾਡੇ ਲਈ ਤਾਂ ਸੰਬੰਧ ਜ਼ਰੂਰੀ ਹੈ, ਤੇ ਸਾਡੇ ਲਈ ਇਹੋ ਵੀ ਤੁਹਾਨੂੰ ਲੁੱਟ ਲੁੱਟ ਕੇ ਆਪਣੀਆਂ ਕੋਠੀਆਂ ਬਣਾਈ ਜਾਈਏ, ਸਾਡੇ ਲਈ ਤਾਂ ਸੰਬੰਧ ਜ਼ਰੂਰੀ ਨਹੀਂ। ਗੁਰੂ ਘਰ ਜਿਮ ਸਾਰਿਆਂ ਲਈ ਬਰਾਬਰ ਹੈ। ਔਰ ਆਮ ਹੁੰਦਾ ਵੀ ਜਿਵੇਂ ਤੁਸੀਂ ਸਾਨੂੰ ਲੰਗਰ ਪਾਣੀ ਛਕਾਇਆ, ਨਾਲੇ ਮਾਇਆ ਦਿੱਤੇ ਕਹਿਣਾ ਜੀ ਭੰਡਾਰੇ ਭੰਡੂ ਭਰਪੂਰ ਕਰੋ, ਤੇ ਜੇ ਤੁਹਾਡੇ ਭੰਡਾਰੇ ਭਰਪੂਰ ਤਾਂ ਸਾਡੇ ਭੰਡਾਰੇ ਖਾਲੀ ਰਹਿਣੇ ਚਾਹੀਦੇ ਨੇ। ਸਾਨੂੰ ਰੋਟੀ ਨਹੀਂ ਖਾਣੀ ਚਾਹੀਦੀ ਕਿਸੇ ਨੂੰ, ਅਸੀਂ ਰੋਜ਼ਾਨਾ ਤੁਹਾਡੇ ਘਰ 'ਚ ਰੋਟੀ ਖਾਂਦੇ ਹਾਂ ਅਤੇ ਨਾਲੇ ਲਿਫਾਫੇ ਲੈਂਦੇ ਹਾਂ, ਅਤੇ ਨਾਲੇ ਕਹਿੰਦੇ ਜੀ ਭੰਡਾਰੇ ਭਰਪੂਰ ਕਰੋ ਇਹਨਾਂ ਦੇ। ਅਤੇ ਕਿਸੇ ਨੂੰ ਪੁੱਛਿਆ ਕਰੋ ਵੀ ਗਿਆਨੀ ਕਦੇ ਤੁਸੀਂ ਆਪਣੇ ਭੰਡਾਰੇ ਵੀ ਭਰਪੂਰ ਕਰਾਇਆ ਕਿ ਨਹੀਂ ਕਰਾਇਆ, ਅਤੇ ਪੱਲੇ ਕੱਖ ਨਹੀਂ। ਔਰ ਇਸੇ ਵਜ੍ਹਾ ਕਰਕੇ ਗੁਰਮੁਖ ਅਸੀਂ ਥੱਲੇ ਡਿੱਗੀ ਜਾਂਦੇ ਹਾਂ। ਮੈਂ ਵਾਰ ਵਾਰ ਇਹ ਅੰਦਰੋਂ ਤਹਿ ਤੋਂ ਦੁਖੀ ਹੋ ਕੇ ਗੱਲ ਕਹਿਣ ਲੱਗਾ ਵੀ ਸਾਨੂੰ ਮਾਰਿਆ ਸਾਡੇ ਆਪਣੇ ਕਿਰਦਾਰਾਂ ਨੇ। ਦਸਮ ਪਾਤਸ਼ਾਹ ਮਹਾਰਾਜ ਬਾਰੇ ਆਪਾਂ ਪੜ੍ਹਦੇ ਹਾਂ, ਜੰਗਾਂ ਯੁੱਧਾਂ ਵਿੱਚ ਬਹੁਤ ਸਾਰੇ ਤੁਰਕ ਮਾਰੇ ਗਏ, ਕੋਈ ਸ਼ੱਕ ਨਹੀਂ, ਪਰ ਜਿੱਥੇ ਤੇਲ ਪਾ ਕੇ ਸਾੜੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਸੰਦਾਂ ਨੂੰ ਸਾੜਿਆ, ਤੇ ਮਸੰਦ ਉਹ ਲੋਕ ਸਨ ਜਿਨ੍ਹਾਂ ਧਰਮ ਦਾ ਬਾਣਾ ਪਾਇਆ ਸੀ ਪਰ ਧਾਰਮਿਕ ਨਹੀਂ ਸਨ। ਗੁਰੂ ਪਾਤਸ਼ਾਹ ਨੇ ਕਿਸੇ ਮੁਸਲਮਾਨ ਨੂੰ ਨਹੀਂ ਸਾੜਿਆ, ਕਿਸੇ ਪਹਾੜੀਏ ਨੂੰ ਨਹੀਂ ਸਾੜਿਆ, ਉਹਨਾਂ ਨੂੰ ਸਾੜਿਆ ਜਿਹੜੇ ਗੁਰੂ ਦੇ ਨਿਕਟ ਵਰਤੀ ਹੋਣ ਦਾ ਦਾਅਵਾ ਤਾਂ ਕਰਦੇ ਸਨ ਪਰ ਮਨ ਕਰਕੇ ਨਿਕਟ ਵਰਤੀ ਨਹੀਂ ਸਨ। ਅੱਜ ਤੱਕ ਉਹ ਆਨੰਦਪੁਰ ਸਾਹਿਬ ਖੂਹ ਹੈ, ਉਹਨੂੰ ਮਸੰਦਾਂ ਵਾਲਾ ਖੂਹ ਵੀ ਕਹਿੰਦੇ ਨੇ। ਔਰ ਉਹਦੇ ਵਿੱਚ ਮਿੱਟੀ ਦਾ ਤੇਲ ਪਾ ਕੇ ਮੇਰੇ ਪਾਤਸ਼ਾਹ ਨੇ ਉਹਨਾਂ ਮਸੰਦਾਂ ਨੂੰ ਜਿਉਂਦੇ ਜੀ ਸਾੜਨਾ ਕੀਤਾ। ਤੋ ਇਸ ਪ੍ਰਕਾਰ ਕਹਿੰਦੇ ਨੇ ਭਈ ਦੂਜਿਆਂ ਨੂੰ ਪ੍ਰੇਰਨਾ ਦਿੰਦੇ ਵੀ ਗੁਰਮੁਖੋ ਆਪਣੇ ਸਵਾਸਾਂ ਨੂੰ ਸਫਲਾ ਕਰੋ, ਤੇ ਆਪ ਵਿਸ਼ੇ ਵਿਕਾਰਾਂ ਦੇ ਕਰਨ ਰੂਪੀ ਜਿਹੜੀ ਆਪਣੀ ਸਵਾਸਾਂ ਰੂਪੀ ਪੂੰਜੀ ਹੈ ਉਹਨੂੰ ਖਵਾਈ ਸੋ ਬਰਬਾਦ ਕਰੀ ਜਾ ਰਹੇ ਨੇ, ਖਾਈ ਜਾ ਰਹੇ ਹਨ।
ਕਬੀਰ ਸਾਧੂ ਕੀ ਸੰਗਤ ਰਹੋ,
ਬਾਬਾ ਕਬੀਰ ਜੀ ਕਹਿੰਦੇ ਗੁਰਮੁਖੋ ਜਿਹੜੇ ਪਰਮੇਸ਼ਰ ਦੇ ਪਿਆਰੇ ਸੰਤ ਨੇ ਗੁਰਮੁਖ ਨੇ ਉਹਨਾਂ ਦੀ ਸੰਗਤ ਕਰੋ।
ਜੋ ਕੀ ਭੂਸੀ ਖਾਓ,
ਜੇ ਤੁਹਾਨੂੰ ਰੋਟੀ ਰੁੱਖੀ ਨਹੀਂ ਮਿਲੇ ਨਾ ਤੇ ਖਾਣਾ ਕਰੋ। ਗੁਰਮੁਖੋ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਇਤਿਹਾਸ ਵਿੱਚ ਸਾਖੀ ਆਉਂਦੀ ਹੈ, ਜਿਹੜਾ ਤਗੜਾ ਬੰਦਾ ਨਾ ਇੱਕ ਉਹਦੇ ਵਿੱਚ ਐਬ ਹੈ, ਸਾਰਿਆਂ 'ਚ ਆਪਾਂ ਨਹੀਂ ਕਹਿ ਸਕਦੇ, ਜ਼ਿਆਦਾਤਰ ਹੈ ਵੀ ਤਗੜਾ ਬੰਦਾ ਮਾੜੇ ਬੰਦੇ ਦੀ ਬਦਨਾਮੀ ਕਰਕੇ ਬੜਾ ਰਾਜ਼ੀ ਹੁੰਦਾ, ਉਹਦੀ ਹਾਨੀ ਕਰਾ ਕੇ ਬੜਾ ਖੁਸ਼ ਹੁੰਦਾ, ਉਹਨੂੰ ਬੜਾ ਰਸ ਆਉਂਦਾ। ਕਲਗੀਧਰ ਪਾਤਸ਼ਾਹ ਮਹਾਰਾਜ ਜਦੋਂ ਕੋਟਪੂਰੇ ਦੇ ਇਲਾਕੇ 'ਚ ਗਏ ਨੇ ਨਾ, ਉੱਥੇ ਇੱਕ ਸਿੱਖ ਜਿਹੜਾ ਧਨ ਕਰਕੇ ਗਰੀਬ ਸੀ, ਮਨ ਕਰਕੇ ਗੁਰੂ ਦੇਵ ਦੇ ਲਾਗੇ ਸੀ, ਪਾਤਸ਼ਾਹ ਨੂੰ ਬੜਾ ਮਾਣ ਸਨਮਾਨ ਦਿੰਦੇ, ਪਰ ਜਿਹੜੇ ਤਗੜੇ ਅਮੀਰ ਸਨ ਉਹਨਾਂ ਨੂੰ ਗੱਲ ਚੰਗੀ ਨਾ ਲੱਗੇ। ਉਸ ਸਨ ਨੀਰਖਾ ਵਿੱਚ, ਉਹਨਾਂ ਤਗੜੇ ਬੰਦਾ ਨੇ ਆਖਿਰਕਾਰ ਰਾਇ ਕੀਤੀ ਵੀ ਇਹਨੂੰ ਮਗਰੋਂ ਕਿਵੇਂ ਲਾਇਆ ਜਾਂ ਪਾਸੇ ਕਿਵੇਂ ਕਰੀਏ, ਜੁਗਤੀ ਸੋਚੀਏ। ਉਹਨਾਂ ਅਮੀਰ ਸਿੱਖਾਂ ਨੇ ਜੁਗਤੀ ਇਹ ਸੋਚੀ ਵੀ ਆਪਾਂ ਸਿੱਖਾਂ ਨੂੰ ਆਪਣੇ ਘਰ ਰੋਟੀ ਖੁਆਈਏ, ਤੇ ਜਦੋਂ ਇਹਦੇ ਘਰ ਰੋਟੀ ਵੱਜਣ ਦੀ ਗੱਲ ਆਈ ਤੇ ਖਵਾ ਨਹੀਂ ਸਕਣੀ, ਬਦਨਾਮੀ ਹੋਏਗੀ। ਉਹਨਾਂ ਤਗੜੇ ਬੰਦਿਆਂ ਨੇ ਮਿਲ ਕੇ ਕਰਗੀਧਰ ਪਾਤਸ਼ਾਹ ਨੂੰ ਬੇਨਤੀ ਕੀਤੀ ਵੀ ਮਹਾਰਾਜ ਸਾਡੀ ਮੰਗ ਹੈ, ਇੱਕ ਇੱਛਾ ਹੈ, ਅਸੀਂ ਚਾਹੁੰਦੇ ਵੀ ਸਾਨੂੰ ਕੁਝ ਕੁਝ ਸਿੰਘ ਦਿਓ ਤਾਂ ਕਿ ਅਸੀਂ ਆਪਣੇ ਘਰਾਂ ਚ ਰਜਾ ਕਰਕੇ ਉਹਨਾਂ ਨੂੰ ਲੰਗਰ ਪਾਣੀ ਛਕਾ ਕੇ ਸੇਵਾ ਕਰਕੇ ਸਫਲ ਹੋਈਏ। ਪਾਤਸ਼ਾਹ ਕਹਿੰਦੇ ਠੀਕ ਭਾਈ, ਕੋਈ ਗੱਲ ਨਹੀਂ ਗੁਰਮੁਖੋ। ਜਿਹੜਾ ਉਹ ਗਰੀਬ ਸਿੱਖ ਸੀ ਨਾ, ਆਖਰਕਾਰ ਉਹਦੇ ਹਿੱਸੇ ਵੀ ਕੋਈ ਸਿੱਖ ਆਉਣਾ ਸੀ ਰੋਟੀ ਖੋਲ ਲਈ। ਇੱਕ ਮਲਿਆਗਰ ਸਿੰਘ ਨਾਮ ਦਾ ਸਿੰਘ ਸੀ ਗੁਰੂ ਕਾ ਲਾਲ। ਕਲਗੀਧਰ ਪਾਤਸ਼ਾਹ ਕਹਿਣ ਲੱਗੇ ਭਾਈ ਮਲਿਆਗਰ ਸਿੰਘ ਆ, ਤੂੰ ਇਹਦੇ ਨਾਲ ਜਾ, ਗਰੀਬ ਸਿੰਘ ਦੇ ਨਾਲ ਉਹਦੇ ਘਰ ਚਲਾ ਗਿਆ। ਇਤਿਹਾਸ ਵਿੱਚ ਲਿਖਿਆ ਕਿ ਉਹ ਗੁਰਮੁਖੋ ਸਿੱਖ ਇੰਨਾ ਗਰੀਬ ਸੀ ਵੀ ਉਹਦੇ ਘਰ ਪਾਈਆ ਆਟਾ ਨਹੀਂ ਸੀ, ਪਾਈਆ ਆਟਾ। ਉਹਨੇ ਕੀ ਕੀਤਾ, ਕਿਉਂਕਿ ਉਹ ਜ਼ਮਾਨੇ 'ਚ ਪੀਲਾਂ ਬੜੀਆਂ ਹੁੰਦੀਆਂ ਸਨ, ਵਣ ਬਹੁਤ ਹੁੰਦੇ ਸਨ। ਆ ਮਰਬਈ ਬੰਦੀ ਜਦੋਂ ਦੀ ਹੋਈ ਹੈ ਉਦੋਂ ਦੇ ਰਾਵਾਂ ਤੋਂ ਵਣ ਲੋਕਾਂ ਵੱਡੇ ਨੇ, ਤੇ ਵਣ ਆਮ ਹੁੰਦੇ ਸਨ ਆਮ ਪੰਜਾਬ 'ਚ, ਉਹਨਾਂ ਨੂੰ ਪੀਲਾਂ ਲੱਗਦੀਆਂ ਸਨ। ਉਸ ਗਰੀਬ ਸਿੱਖ ਨੇ ਭਾਈ ਮਲਿਆਗਰ ਸਿੰਘ ਨੂੰ ਜਿਹੜੀਆਂ ਉਹ ਪੀਲਾਂ ਸਨ ਉੱਥੋਂ ਉਬਾਲ ਕੇ ਤੇ ਲੂਣ ਪਾ ਕੇ ਦਿੱਤੀਆਂ, ਹੱਥ ਧੁਆਏ ਉਹਦੇ। ਉਹਨੇ ਅਰਦਾਸ ਕੀਤੀ, ਮਾਲਕਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਇਹ ਸਿੱਖ ਨੇ ਮੇਰੀ ਸੇਵਾ ਕੀਤੀ ਹੈ ਤੇਰਾ ਸਿੰਘ ਜਾਣ ਕੇ, ਤੇ ਕਿਰਪਾ ਕਰ ਇਹਦੇ ਭੰਡਾਰੇ ਭਰਪੂਰ ਹੋਣ। ਜਦੋਂ ਸਾਰੇ ਸਿੰਘ ਆਏ, ਉਹ ਅਮੀਰ ਬੰਦਿਆਂ ਦੇ ਅੰਦਰ ਖੁਰਕ ਹੋਵੇ ਵੀ ਇਹਦੀ ਕਦੋਂ ਬਦਨਾਮੀ ਹੋਵੇ। ਮਹਾਰਾਜ ਸਿੰਘਾਂ ਨੂੰ ਪੁੱਛੋ ਵੀ ਕੀ ਛੱਕ ਕੇ ਆਏ ਨੇ। ਕਿਸੇ ਨੇ ਆਖਿਆ ਜੀ ਇਹਦੇ ਘਰ ਖੀਰ ਕੜਾ ਸੀ, ਜੋ ਖਾਧਾ ਕਿਸੇ ਨੇ ਦੱਸਿਆ। ਜਦੋਂ ਉਸ ਗਰੀਬ ਸਿੱਖ ਦੇ ਬਾਰੇ ਵਾਰੀ ਆਈ ਤੇ ਕਹਿਣ ਲੱਗੇ ਮਲਿਆਗਰ ਸਿੰਘਾ ਤੂੰ ਕੀ ਛੱਕਿਆ। ਕਹਿਣ ਲੱਗਾ ਪਾਤਸ਼ਾਹ ਮੈਂ ਕੀ ਦੱਸਾਂ, ਮੈਂ ਤਾਂ ਹੈਰਾਨ ਹਾਂ ਵੀ ਧਨ ਤੂੰ ਤੇ ਧਨ ਤੇਰੇ ਸਿੱਖ, ਜਿਹੜਾ ਪਕਵਾਨ ਮੈਂ ਇਹਦੇ ਘਰ ਛਕਿਆ ਮੈਂ ਜ਼ਿੰਦਗੀ ਪ੍ਰਯੰਤ ਅੱਜ ਤੱਕ ਕਦੇ ਨਹੀਂ ਖਾਧਾ। ਤੇ ਪਾਤਸ਼ਾਹ ਜਿਹੜੀ ਇਹਨੇ ਸੇਵਾ ਕੀਤੀ ਹੈ ਨਾ, ਮੈਂ ਤਾਂ ਉੱਥੇ ਵੀ ਅਰਦਾਸ ਕੀਤੀ ਸੀ, ਹੁਣੀ ਬੇਨਤੀ ਕਰਦਾ ਪਾਤਸ਼ਾਹ ਤੇ ਰਹਿਮਤਾਂ ਕਰ, ਮੈਨੂੰ ਇਹਨੇ ਉਹ ਪਦਾਰਥ ਸਿਖਾਇਆ ਜਿਹੜਾ ਮੈਨੂੰ ਕਦੇ ਜ਼ਿੰਦਗੀ 'ਚ ਨਸੀਬ ਨਹੀਂ ਹੋਇਆ। ਗੁਰਦੇਵ ਨੂੰ ਭਲੀ ਪ੍ਰਕਾਰ ਪਤਾ ਸੀ, ਤੇ ਕਲਗੀਧਰ ਪਾਤਸ਼ਾਹ ਨੇ ਉਸ ਮਲਿਆਗਰ ਸਿੰਘ ਨੂੰ ਆਪਣੀ ਛਾਤੀ ਦੇ ਨਾਲ ਲਾ ਕੇ ਥਾਪੀ ਦੇ ਕੇ ਆਖਿਆ ਮਲਿਆਗਰ ਸਿੰਘਾ ਤੂੰ ਮੇਰੇ ਸਿੰਘ ਦਾ ਪਰਦਾ ਢੱਕਿਆ ਤੇ ਗੁਰੂ ਨਾਨਕ ਤੇਰਾ ਪਰਦਾ ਢੱਕੇ। ਅੱਜ ਗੁਰਮੁਖੋ ਜੇ ਅਸੀਂ ਅਮੀਰਾਂ ਦੇ ਘਰ ਜਾਂਦੇ ਹਾਂ ਤੇ ਕਹਿੰਦੇ ਹਾਂ ਉਹਦੇ ਹੋਰ ਸ਼ਬਦ ਪੜ੍ਹਦੇ ਹਾਂ, ਪ੍ਰਭ ਜੀ ਇਹ ਮਨੋਰਥ ਮੇਰਾ, ਪ੍ਰਭ ਜੀ ਇਹ ਮਨੋਰਥ ਮੇਰਾ, ਤੇ ਜੇ ਕੋਈ ਸਾਨੂੰ ਗਰੀਬ ਲੈ ਜਾਏ ਤੇ ਫਿਰ ਇਹ ਸ਼ਬਦ ਪੜ੍ਹਦੇ ਔਖੀ ਘੜੀ ਨਾ ਦੇਖਣ ਦੇ ਹੈ, ਪੜ੍ਹਦੇ ਬਾਣੀ ਆ ਪਰ ਔਖੀ ਘੜੀ ਨਾ ਦੇਖਣ ਦੇ ਗਰੀਬ ਦੇ ਘਰ ਵੀ ਕਿੱਥੇ ਫਸ ਕੇ ਸੁੱਕੀਆਂ ਰੋਟੀਆਂ। ਗਲਾ ਵੀ ਗਿਆਨੀਆਂ ਦਾ ਕੂੜਾ ਹੁੰਦਾ ਨਾ, ਰਾਗੀਆਂ ਦਾ ਗਿਆਨੀਆਂ ਦਾ ਨਰਮ ਹੁੰਦਾ। ਗੁਰਮੁਖੋ ਅਸੀਂ ਭੁੱਲ ਗਏ ਆਪਣੇ ਬੋਲ ਨੂੰ, ਸਾਡੇ ਵਡੇਰਿਆਂ ਨੇ ਗੁਰੂ ਕੇ ਲੰਗਰ ਚੋਂ ਛੋਲੇ ਚੱਬ ਕੇ ਗੁਜ਼ਾਰਾ ਕੀਤਾ, ਛੋਲੇ ਚੱਬ ਕੇ, ਉਹਨੂੰ ਬਦਾਮ ਕਹਿੰਦੇ ਹੁੰਦੇ ਸਨ। ਸਾਡੇ ਵਡੇਰਿਆਂ ਸਾਡੀਆਂ ਬੀਬੀਆਂ ਤੇ ਭੈਣਾਂ ਨੇ ਧਰਮ ਚ ਪਰਪੱਕ ਰਹਿੰਦਿਆਂ ਖੰਨੀ ਖਨੀ ਰੋਟੀ ਤੇ ਗੁਜ਼ਾਰਾ ਕੀਤਾ, ਅਸੀਂ ਅਰਦਾਸ ਕਰਦੇ ਹਾਂ ਖੰਨੀ ਖਨੀ ਰੋਟੀ ਤੇ। ਤੇ ਜੇ ਭਾਈ ਕਿਸੇ ਗਰੀਬ ਦੇ ਘਰ ਸਾਨੂੰ ਰੋਟੀ ਖਾਣੀ ਪਈ ਤੇ ਅਸੀਂ ਕਈ ਔਖੀ ਘੜੀ ਦੇਖਣ ਦੇ। ਗੁਰੂ ਕੇ ਸਿੱਖ ਕਿਨਮਤਾ ਸਹਿਤ ਬੇਨਤੀ ਕਰਾਂ, ਆਪਾਂ ਗੁਰੂ ਕੇ ਸਿੱਖ ਹਾਂ, ਕੋਸ਼ਿਸ਼ ਕਰਿਆ ਕਰੋ ਕਿਸੇ ਦੇ ਪਰਦਾ ਪਾਉਣ ਦੀ। ਇੱਕੋ ਇੱਕ ਮੈਂ ਬੇਨਤੀ ਕਰਾਂਗਾ, ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਹੁਣ ਵੀ ਬੇਨਤੀ ਕਰਾਂਗਾ ਤੇ ਕਿਸੇ ਦਾ ਕਮਜ਼ੋਰ ਪੱਖ ਵੇਖ ਕੇ ਉਹਦੀ ਮਿੱਟੀ ਨਾ ਪੁੱਟਿਆ ਕਰੋ, ਪਰਦਾ ਪਾਇਆ ਕਰੋ, ਗੁਰੂ ਅੱਗੇ ਅਰਦਾਸ ਕਰਿਆ ਕਰੋ ਵੀ ਪਾਤਸ਼ਾਹ ਇਹਦੇ ਤੇ ਰਹਿਮਤ ਕਰ। ਤੇ ਜੇ ਆਪਾਂ ਕਿਸੇ ਤੇ ਪਰਦਾ ਪਾਵਾਂਗੇ ਤਾਂ ਸਾਡੇ ਤੇ ਗੁਰੂ ਨਾਨਕ ਪਰਦਾ ਪਾਏਗਾ, ਕਿਸੇ ਦੇ ਪਰਦਾ ਪਾਉਣ ਨਾਲ ਸਾਡਾ ਆਪਣਾ ਪਟੇਗਾ, ਕਿਉਂਕਿ ਪਰਮਾਤਮਾ ਵੇਖਦਾ ਉਹ ਸਦੀਵੀ ਹੈ। ਸੋ ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਨੇਕ ਪੁਰਸ਼ਾਂ ਦੀ ਸੰਗਤ ਕਰ, ਤੇ ਜੇ ਤੈਨੂੰ ਜੌਂਆਂ ਦੀ ਰੋਟੀ ਵੀ ਖਾਣੀ ਪੈ ਨਾ ਉਹ ਵੀ ਖਾਣ ਤੋਂ ਗੁਰੇਜ਼ ਨਾ ਕਰੀ। ਜਵਾਂ ਦੀ ਤੇ ਭੂਸੀ ਦਾ ਹੱਥ ਹੁੰਦਾ ਜਿਹੜੇ ਛਿੱਲ ਕੇ ਰੋਟੀ ਭਾਵ ਜੌਂ ਆਦਿ ਕੋਣ ਉਹ ਵੀ ਤੈਨੂੰ ਖਾਣੇ ਪੈਣ। ਤੇ ਸੰਤੋਖ ਕਰਨਾ ਕਰ ਸੰਤਨ ਕਾ ਦਾਨਾ ਰੋਖਾ ਸੋ ਸਰਬ ਨਿਧਾਨ
ਹੁਣ ਹਾਰ ਸੋ ਹੋਏ ਹੈ।
ਹਾਂਜੀ
ਸਾਕਤ ਸੰਗ ਨਾ ਜਾਓ
ਕਹਿੰਦੇ ਗੁਰਮੁਖਾ ਜੋ ਤੇਰੇ ਭਾਗਾਂ ਚ ਲਿਖਿਆ ਉਹ ਹੋਣਾ ਹੀ ਹੋਣਾ ਨਹੀਂ ਟਲਣਾ। ਪਰ ਮਾੜੇ ਬੰਦੇ ਦੀ ਸੰਗਤ ਨਾ ਕਰੀ। ਹੋਣ ਹਾਰ ਸੋ ਹੋਏ ਹੈ ਸਾਕਤ ਸੰਗ ਨਾ ਜਾਓ। ਜਿਹੜਾ ਤੇਰੀ ਪਰਾਰਬਧ ਵਿੱਚ ਹੈ ਉਹ ਲਾਜ਼ਮੀ ਹੋਏਗਾ ਪਰ ਦੁਸ਼ਟ ਪੁਰਸ਼ਾਂ ਤੇ ਮਾੜੇ ਪੁਰਸ਼ਾਂ ਦੀ ਸੰਗਤ ਨਾ ਕਰੋ।
ਕਬੀਰ ਸੰਗਤ ਸਾਧ ਕੀ
ਬਾਬਾ ਕਬੀਰ ਜੀ ਕਹਿੰਦੇ ਭਾਈ ਪੂਰਨ ਸੰਤਾਂ ਦੀ ਸੰਗਤ ਵਿੱਚ ਦਿਨ ਬ ਦਿਨ
ਦਿਨ ਦੂਨਾ ਹੇਤ
ਭਾਈ ਰੋਜ਼ ਆਪਣੇ ਹਿਰਦਾੜਾ ਪ੍ਰੇਮ ਇਹਨੂੰ ਵਧਾਉਣਾ ਕਰੇ ਤੁਹਾਡਾ ਮਨ ਉਜਲਾ ਹੋਵੇਗਾ। ਸੰਤਾਂ ਦੀ ਸੰਗਤ ਨਾਲ ਪਹਿਲਾਂ ਦੂਣਾ ਪ੍ਰੇਮ ਸੰਤਾਂ ਨਾਲ ਹੁੰਦਾ ਹੈ ਫਿਰ ਗੁਰਬਾਣੀ ਨਾਲ ਦੂਣਾ ਪ੍ਰੇਮ ਹੁੰਦਾ ਹੈ ਫਿਰ ਸੇਵਾ ਨਾਲ ਦੂਣਾ ਪ੍ਰੇਮ ਹੁੰਦਾ ਹੈ ਤੇ ਫਿਰ ਪਰਮਾਤਮਾ ਨਾਲ ਦੂਣਾ ਪ੍ਰੇਮ ਹੁੰਦਾ ਹੈ।
ਸਾਗਤਕਾਰੀ ਕਾਂਬਰੀ
ਜਿਹੜੇ ਸਾਗਤ ਪੁਰਸ਼ ਨੇ ਭਾਈ ਉਹ ਮਨ ਕਰਕੇ ਕਾਲੀ ਕੰਬਲੀ ਵਰਗੇ ਹਨ।
ਧੋਏ ਹੋਏ ਨਾ ਸੇਤ
ਆਪਾਂ ਜੇ ਭਲਾ ਕਾਲੀ ਕੰਬਲੀ ਨੂੰ ਜਿੰਨਾ ਮਰਜ਼ੀ ਧੋਈ ਚਲੀਏ ਉਹ ਚਿੱਟੀ ਨਹੀਂ ਹੋਏਗੀ।
ਕਬੀਰ ਮਨ ਮੂੰਡਿਆ ਨਹੀਂ
ਇੱਥੇ ਬਾਬਾ ਕਬੀਰ ਜੀ ਨੇ ਕਰਮ ਕਾਂਡੀ ਲੋਕਾਂ ਨੂੰ ਡਾਂਟਿਆ ਕਿਉਂਕਿ ਆਮ ਕਰਕੇ ਕਈ ਜਿਹੜੇ ਲੋਕ ਨੇ ਸਾਡੇ ਹਿੰਦੁਸਤਾਨ ਚ ਇੱਕ ਮਤ ਪਰਮਾ ਸਿਖਾਉਂਦੇ ਨੇ ਆਪਣੇ ਆਪ ਨੂੰ ਵੀ ਦਾੜੀ ਮੁੱਛਾਂ ਬਿਲਕੁਲ ਚਟਮ ਕਰਾ ਲਈਆਂ ਤੇ ਪਰਮ ਹੰਸ ਖਵਾਉਂਦੇ ਨੇ ਅਖੇਦੇ ਨਾਲ ਹੀ ਮੁਕਤੀ ਹੈ। ਤੇ ਬਾਬਾ ਕਬੀਰ ਜੀ ਉਹਨਾਂ ਮਨੁੱਖਾਂ ਨੂੰ ਸੁਚੇਤ ਕਰਦਿਆਂ ਕਹਿੰਦੇ ਹਨ
ਕਬੀਰ ਮਨ ਮੁੰਡਿਆ ਨਹੀਂ
ਇਹ ਭਾਈ ਤੂੰ ਆਪਣੇ ਸੰਕਲਪਾਂ ਤੇ ਵਿਕਲਪਾਂ ਰੂਪੀ ਕੇਸਾਂ ਨੂੰ ਕੇਸ ਮੁੜਾਏ ਕਾਏ ਕਹਿੰਦੇ ਸਿਰ ਤਾਂ ਮਨਾ ਲਿਆ ਪਰ ਜੇ ਆਪਣਾ ਮਨ ਨਹੀਂ ਮੁੰਡਿਆ ਤੇ ਤੈਨੂੰ ਕੀ ਫਾਇਦਾ।
ਕਬੀਰ ਮਨ ਮੁੰਡਿਆ ਨਹੀਂ
ਇਸ ਪ੍ਰਕਾਰ ਮੁੰਡਣਾ ਕੀ ਹੈ ਸੰਕਲਪਾਂ ਤੇ ਵਿਕਲਪਾਂ ਰੂਪੀ ਕੇਸਾਂ ਨੂੰ ਵਿਚਾਰ ਰੂਪੀ ਉਸਦੇ ਨਾਲ ਤੂੰ ਮੁੰਨਿਆ ਨਹੀਂ
ਕੇਸ ਮੁੰਡਾਏ ਕਾਏ
ਬਾਹਲੇ ਕੱਲੇ ਕੇਸਾਂ ਨੂੰ ਮਨਾਉਣ ਦਾ ਕੀ ਫਾਇਦਾ ਕੀ ਲਾਭ ਹੋਵੇਗਾ।
ਜੋ ਕੁਛ ਕੀ ਆ ਸੋ ਮਨ ਕੀ ਆ
ਜਿਹੜੇ ਸਾਰੇ ਵਿਗਾੜ ਨੇ ਭਾਈ ਇਹ ਮਨ ਦੇ ਵਿਗਾੜ ਹਨ।
ਮੁੰਡਾ ਮੂੰਡ ਅਜਾਏ
ਇਸ ਪ੍ਰਕਾਰ ਜਿਹੜਾ ਮੁੰਨਣਾ ਹੈ ਇਹ ਤੇਰਾ ਬਿਲਕੁਲ ਫਜ਼ੂਲ ਹੈ। ਗੁਰਮੁਖ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸੋ ਮੱਕੇ ਗਏ ਨੇ ਉਸ ਮੌਕੇ ਉਹਨਾਂ ਦੀ ਚਰਚਾ ਹੋਈ ਉੱਥੋਂ ਦੇ ਧਾਰਮਿਕ ਆਗੂਆਂ ਨਾਲ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਬਚਨ ਅੰਕਿਤ ਨੇ ਸਾਬਤ ਸੂਰਤ ਰੱਬ ਦੇ ਭੰਨੇ ਬੇਈਮਾਨ ਦਰਗੇ ਢੋਈ ਨਾ ਮਿਲੇ ਕਾਫਰ ਕੁੱਤਾ ਸ਼ੈਤਾਨ। ਆਮ ਕਈ ਬਿਸਮਝ ਅਜਾਣ ਲੋਕ ਸਾਨੂੰ ਕਹਿੰਦੇ ਵੀ ਸਿੱਖੋ ਤੁਸੀਂ ਕੇਸ ਕਿਉਂ ਰੱਖਦੇ ਹੋ ਤੇ ਆਪਾਂ ਬਿਨਾਂ ਵਿਚਾਰ ਤੋਂ ਕਈ ਤਰ੍ਹਾਂ ਦੀਆਂ ਗੱਲਾਂ ਕਰੀਏ ਨੇ ਸਾਨੂੰ ਪਤਾ ਹੀ ਨਹੀਂ। ਸੰਤ ਮਹਾਂਪੁਰਸ਼ ਬਾਬਾ ਕਰਤਾਰ ਸਿੰਘ ਜੀ ਖਾਲਸਾ ਕਹਿੰਦੇ ਹੁੰਦੇ ਸਨ ਵੀ ਗੁਰਮੁਖ ਉਹਨਾਂ ਦਾ ਸਵਾਲ ਹੀ ਗਲਤ ਹੈ। ਰੱਖਣ ਦਾ ਅਰਥ ਹੈ ਵੀ ਜੇ ਅਸੀਂ ਕਦੋਂ ਦੁਕਾਨ ਤੋਂ ਲਿਆ ਕੇ ਰੱਖੀਏ ਤੇ ਤੁਸੀਂ ਆਹ ਕੁੱਤਾ ਕਿਉਂ ਰੱਖਿਆ ਹੈ ਤੁਸੀਂ ਕੁਰਸੀਆਂ ਕਿਉਂ ਰੱਖੀਆਂ ਨੇ ਤੁਸੀਂ ਆਹ ਗੱਡੀ ਕਿਉਂ ਰੱਖੀ ਹੈ ਤੁਸੀਂ ਸਕੂਟਰ ਕਿਉਂ ਰੱਖਿਆ ਹੈ ਇਹ ਕੇਸ ਅਸੀਂ ਰੱਖਦੇ ਨਹੀਂ। ਸਿਰਫ ਇਹ ਹੈ ਕਿ ਇਹ ਸਾਨੂੰ ਪਰਮਾਤਮਾ ਨੇ ਬਖਸ਼ੇ ਤੇ ਅਸੀਂ ਪਰਮਾਤਮਾ ਦੇ ਕੰਮ ਵਿੱਚ ਦਖਲ ਅੰਦਾਜ਼ੀ ਨਹੀਂ ਕਰਦੇ। ਇੱਕ ਇਹ ਹੈ ਤੇ ਦੂਸਰਾ ਗੁਰਮੁਖੋ ਜੇ ਆਪਾਂ ਮੁਤਸਬ ਨਾ ਕਰੀਏ ਤੇ ਅਕਾਲ ਪੁਰਖ ਨੇ ਸਿੱਖ ਦੀ ਸਿਰਜਣਾ ਕੀਤੀ ਬਾਕੀ ਨਾਈਆਂ ਨੇ ਬਣਾਏ ਨੇ ਜੇ ਤਾਂ ਲਵਾਂ ਵੱਢ ਦਿੱਤੀਆਂ ਤੇ ਬਣ ਗਿਆ ਮੁਸਲਮਾਨ ਪਛਾਣ ਭਾਈ ਦੀ ਲਵਾਂ ਕੱਟੀਆਂ ਮੁਸਲਮਾਨ ਹੋਏਗਾ ਤੇ ਜਿਹਦੀ ਦਾੜੀ ਸਿਰ ਚੱਟਮ ਹੈ ਤੇ ਸਿਰ ਤੇ ਬੋਧੀ ਹੈ ਲੰਮੀ ਉਹ ਬਣ ਗਿਆ ਹਿੰਦੂ ਤੇ ਜੇ ਉਹਨੂੰ ਕੁਝ ਵੀ ਨਾ ਕੀਤਾ ਜਾਏ ਤੇ ਫਿਰ ਸਿੱਖ। ਹਿੰਦੂ ਦਾ ਬੱਚਾ ਸਿੱਖ ਦਾ ਬੱਚਾ ਮੁਸਲਮਾਨਾਂ ਦਾ ਬੱਚਾ ਇਕੱਠੇ ਰਹਿਣ ਉਹਨਾਂ ਦੀ ਪਰਵਰਿਸ਼ ਹੋਵੇ ਜਦੋਂ ਸਿਆਣੇ ਹੋਣ ਤੇ ਕੋਈ ਦੱਸ ਨਹੀਂ ਸਕੇਗਾ ਵੀ ਇਹ ਮੁਸਲਮਾਨਾਂ ਦਾ ਲੜਕਾ ਤੇ ਜਾਂ ਇਹ ਹਿੰਦੂਆਂ ਦਾ ਲੜਕਾ ਉਹ ਸਾਰੇ ਤਿੰਨੇ ਇੱਕੋ ਜਿਹੇ ਹੋਣਗੇ। ਆਪਾਂ ਖੁਸ਼ਕਿਸਮਤ ਆ कि साडे गुरु साहबाना ने साडे ते कृपा करके सानू इमानदार बनदा सकी दिता है कि इस किन्ने क जरूरी किन्नी क सत्या है। भाई मरदाना जी गुरु नानक पातशाह दे नगर दे ने ननकाणा साहब दे, इन्हां दे पिता दा नाम सी भाई बदरा ते माता दा नाम सी माता लखो जी। भाई मरदाना जी दे पिता जी दा नाम सी बाबा बदरा जी ते माता दा नाम सी माता लखो जी। और भाई मरदाना जी दा जन्म 1469 ईस्वी नूं होया। पुरबले कर्मा करके ये गुरु नानक पातशाह खेड़ते सन, तो जिमें पिंड बीबिया जो बच्चा आखन लगे तो कह मर जाना उतरा आम कह दिंदिया ने। यह मरदाना जी खेड़ रुझे हुए सन, तो मां ने आवाज मारी वे मर जाया। गुरु नानक पातशाह कह लगे बेबे ना कह, साडा दोस्त है। वो कहिंदी पुत नानक की दसा, मेरे पहले भी लड़के मरे ने ते मैं इहदा नां नहीं रखिया हुण तक, पता नहीं इहने कदों मर जाणा है। गुरदेव कहण लगे माता मरन वाले मर गए, इहदा नां मरदाना है, इह मरेगा नहीं, साडा साथी है। और गुरु नानक पातशाह ने उहदा नां मरदाना रखिया ते नाल आखिया बेबे ਇਹ ਗੱਲ ਦਾ ਖਿਆਲ ਰੱਖੀ ਤੇ ਮਰਦਾਨੇ ਦੇ ਵਾਲ ਨਹੀਂ ਬਣਾਉਣੇ, ਸਿਰ ਨਹੀਂ ਬਣਾਉਣਾ। ਤੁਸੀਂ ਉਹ ਪ੍ਰਸੰਗ ਪੜ੍ਹੋ, ਤੁਹਾਨੂੰ ਬਕਾਇਦਾ ਲਿਖਿਆ ਮਿਲੇਗਾ